ਆਸਾ ਮਹੱਲਾ ਪਹਿਲਾ ਅਨਹਦੋ ਅਨਹਦ ਵਾਜੈ ਰੁਣ ਚੁਣ ਕਾਰੇ ਰਾਮ। ਮਹਾਰਾਜ ਫਰਮਾਉਂਦੇ ਨੇ ਕਿ ਰਾਮ ਜੋ ਰਮਿਆ ਹੋਇਆ ਪਰਮੇਸ਼ਰ ਹੈ, ਵਾਹਿਗੁਰੂ ਹੈ, ਉਹਦੀ ਪ੍ਰਾਪਤੀ ਕਰਨ ਵਾਲੇ ਰੁਣ ਚੁਣ ਕਾਰ ਸੰਗਿਆ ਦੇ ਇੱਕ ਰਸ ਵਾਜੇ ਵੱਜ ਰਹੇ ਨੇ। ਸੋ ਇੱਕ ਰਸ ਵਾਜੇ ਵੱਜ ਰਹੇ ਹਨ। ਇਹ ਬੀਬਸਾ ਅਲੰਕਾਰ ਦੀ ਰੀਤੀ ਅਨੁਸਾਰ ਸਾਰੇ ਸੰਤਾਂ ਵਿੱਚ ਚਾਲ ਹੋਵੇਗੀ, ਕਿਉਂਕਿ ਸੰਤਾਂ ਦੀ ਚਾਲ ਅਨੁਸਾਰ ਦੋ ਵਾਰ ਸ਼ਬਦ ਆਉਂਦਾ। ਸੋ ਇਸ ਵਿੱਚ ਪੁਨਰੁਕਤੀ ਦੋਸ਼ ਨਹੀਂ ਸਮਝਣਾ। ਸੋ ਜਿਵੇਂ ਪ੍ਰਤੱਖ ਰਾਜ ਦਰਬਾਰਾਂ ਵਿੱਚ ਇੱਕ ਰਸ ਵਾਜੇ ਵੱਜਦੇ ਹਨ, ਇਸ ਤਰ੍ਹਾਂ ਰਮੇ ਹੋਏ ਰਾਮ ਦੀ ਪ੍ਰਾਪਤੀ ਕਰਨ ਵਾਲੇ ਰੁਣ ਚੁਣ ਕਾਰ ਸੰਗਿਆ ਦੇ ਇੱਕ ਰਸ ਵਾਜੇ ਵੱਜ ਰਹੇ ਹਨ। ਜਿਸ ਵੇਲੇ ਅਨਹਦੋ ਹੁੰਦਾ ਇੱਕ ਰਸ ਰੁਣ ਚੁਣ ਕਾਰ ਸੰਗਿਆ ਦੇ ਵਾਜੇ ਵੱਜੇ ਅੰਦਰ, ਤਾਂ ਅਨਹਦ ਰਾਮ, ਹੱਦ ਤੋਂ ਰਹਿਤ ਰਾਮ, ਰਮਿਆ ਹੋਇਆ ਰਾਮ, ਉਹਦੀ ਪ੍ਰਾਪਤੀ ਹੋਈ। ਇੱਕ ਰਾਮ ਹੱਦ ਵਿੱਚ ਹੁੰਦਾ ਜੇ ਕਿਸੇ ਦੇ ਸਰੀਰ ਦਾ ਨਾਮ ਹੋਵੇ, ਇੱਕ ਇਲਾਕੇ ਦਾ ਨਾਮ ਹੋਵੇ, ਪਰ ਇਹ ਉਸ ਰਾਮ ਦਾ ਨਾਮ ਹੈ ਜਿਹਦੀ ਕੋਈ ਹੱਦ ਨਹੀਂ। ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਰਾਮ ਜੋ ਪਿਆਰਾ ਲਾਲ ਹੈ ਮੇਰਾ, ਉਸ ਦੇ ਵਿੱਚ ਮੇਰਾ ਮਨ ਜਿਹੜਾ ਰੰਗਿਆ ਹੋਇਆ ਤਦਾਕਾਰ ਹੋ ਗਿਆ। ਸੋ ਮੇਰਾ ਮਨ ਤਦਾਕਾਰ ਹੋਇਆ, ਭਾਈ ਦੁਬਾਰਾ ਫੇਰ ਕਹਿੰਦੇ ਨੇ, ਸੁਮੇਰ ਪਰਬਤ ਵਾਂਗ ਸ਼੍ਰੋਮਣੀ ਜੋ ਪਿਆਰਾ ਰਾਮ ਹੈ, ਪਰਮੇਸ਼ਰ ਹੈ, ਜੋ ਮੇਰਾ ਲਾਲ ਪਿਆਰਾ ਹੈ, ਸੋ ਉਹਦੇ ਵਿੱਚ ਮੇਰਾ ਮਨ ਤਦਾਕਾਰ ਹੋਇਆ। ਆਨ ਦਿਨ ਰਾਤਾ ਮਨ ਬੈਰਾਗੀ ਸੁਨ ਮੰਡਲ ਕਰ ਪਾਇਆ। ਸੋ ਜਿਹਦਾ ਮਨ ਵੈਰਾਗਵਾਨ ਹੋ ਕੇ ਰਾਤ ਦਿਨੇ ਨਾਮ ਵਿੱਚ ਰੰਗਿਆ ਹੋਇਆ, ਉਹਨੇ ਘਰ ਤੋਂ ਭਾਵ ਹੁੰਦਾ ਹਿਰਦੇ ਦੇ ਵਿੱਚ ਹੀ ਸੁਨ ਮੰਡਲ ਹੁੰਦਾ, ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਸੋ ਸੁਨ ਮੰਡਲ ਹੁੰਦਾ ਜਿੱਥੇ ਚੇਤਨ ਸੱਤਾ ਦੇ ਸਮੇਤ ਹੋ ਕੇ ਵੀ ਸੁਨ ਹੋਵੇ, ਅਫੁਰ ਹੋਵੇ, ਕੋਈ ਫੁਰਨਾ ਨਾ ਆਉਂਦਾ ਹੋਵੇ। ਆਦਿ ਪੁਰਖ ਅਪਰੰਪਰ ਪਿਆਰਾ ਸਤਿਗੁਰਾ ਲੱਖ ਲਖਾਰਾ। ਅਪਰੰਗ ਪਰ ਹੁੰਦਾ ਸੰਸਾਰ ਤੋਂ ਪਰਾ ਰੂਪ ਪਿਆਰਾ ਪਰਮੇਸ਼ਰ, ਜੋ ਸਾਰਿਆਂ ਪੁਰਖਾਂ ਦੀ ਯਾਦ ਰੂਪ ਹੈ, ਉਸ ਅਲੱਖ ਨੂੰ ਸਤਿਗੁਰਾਂ ਨੇ ਮੈਨੂੰ ਲਿਖਾਇਆ ਹੈ, ਜਣਾਇਆ ਹੈ। ਆਸਣ ਬੈਸਣ ਥਿਰ ਨਾਰਾਇਣ ਤਿਤ ਮਨ ਰਾਤਾ ਵਿਚਾਰੇ। ਥਿਰ ਰੂਪ ਜੋ ਨਾਰਾਇਣ ਹੈ, ਜੋ ਟਿਕਿਆ ਹੋਇਆ, ਚੱਲ ਟਲ ਅਭਗ, ਸੋ ਉਸ ਨਾਰਾਇਣ ਵਿੱਚ ਜੋ ਅਸੀਂ ਬੈਠੇ ਹਾਂ, ਇਹੀ ਸਾਡਾ ਆਸਣ ਹੈ। ਮੈਂ ਜਿੱਥੇ ਵੀ ਬੈਠਦਾ ਬਸ ਇਹੀ ਸਮਝਦਾ ਕਿ ਤੂੰ ਇੱਥੇ ਹੈ, ਮੈਂ ਤੇਰੀ ਗੋਦ ਵਿੱਚ ਬੈਠਾ ਹਾਂ, ਤੂੰ ਵਿਆਪਕ ਰੂਪ ਵਿੱਚ ਹੈ, ਇਹੀ ਮੇਰਾ ਆਸਣ ਹੈ। ਕਿਉਂਕਿ ਯੋਗੀ ਲੋਕ ਆਸਣ ਨੂੰ ਬਹੁਤ ਮਹਾਨਤਾ ਦਿੰਦੇ ਨੇ। ਫਿਰ ਉਹ ਮਹਾਰਾਜ ਨੂੰ ਪੁੱਛਦੇ ਹੁੰਦੇ, ਤੁਹਾਡੇ ਕੋਲ ਆ ਡੰਡਾ ਕਿੱਥੇ ਆ, ਮੁੰਦਰਾਂ ਕਿੱਥੇ ਆ, ਆਸਣ ਕਿੱਥੇ ਆ? ਮਹਾਰਾਜ ਕਹਿੰਦੇ ਸਾਰੀ ਧਰਤੀ ਉਹ ਹੀ ਮੇਰਾ ਆਸਣ ਹੈ, ਕਿਉਂਕਿ ਉਹ ਵਿਆਪਕ ਹੈ, ਇਸ ਕਰਕੇ ਮੈਂ ਉਹਦੇ ਵਿੱਚ ਹੀ ਬੈਠਦਾ, ਉਹੀ ਮੇਰਾ ਵਾਹਿਗੁਰੂ ਆਸਣ ਹੈ। ਸੋ ਮੇਰਾ ਮਨ ਵਿਚਾਰ ਕੇ ਉਹਦੇ ਵਿੱਚ ਤਦਾਕਾਰ ਹੋਇਆ, ਰੰਗ ਰਤੜਾ ਹੋਇਆ ਹੈ। ਨਾਨਕ ਨਾਮ ਰਤੇ ਬੈਰਾਗੀ ਅਨਹਦ ਰੁਣ ਚੁਣਕਾਰੇ। ਮਹਾਰਾਜ ਜੀ ਕਥਨ ਕਰਦੇ ਨੇ, ਜਿਹੜੇ ਪੁਰਸ਼ ਬੈਰਾਗੀ ਪ੍ਰੇਮੀ ਹੋ ਕੇ ਨਾਮ ਚ ਰਤੇ ਨੇ, ਉਹਨਾਂ ਨੂੰ ਰੁਣ ਚੁਣਕਾਰ ਸੰਗਿਆ ਦੇ ਅਨਹਦ ਹੁੰਦਾ, ਇੱਕ ਰਸ ਵਾਜੇ ਵੱਜੇ ਹਨ। ਇਹ ਅੰਦਰ ਵੱਜਦੇ ਨੇ ਜਦੋਂ ਅਵਸਥਾ ਚੰਗੀ ਬਣ ਜਾਂਦੀ ਬੰਦਗੀ ਕਰਦਿਆਂ, ਬੇ ਬਾਹਰੋਂ ਟੁੱਟ ਕੇ ਇਨਸਾਨ ਅੰਦਰ ਹੀ ਅੰਦਰ ਆਨੰਦ ਮਾਣਦਾ ਹੈ। ਤਿਤ ਅਗਮ ਪੁਰੇ ਕਹੋ ਕਿਤ ਬਿਧ ਜਾਈਐ ਰਾਮ। ਇਹ ਬੀਪਸਾ ਅਲੰਕਾਰ ਹੈ ਜਿਹੜਾ ਦੁਬਾਰਾ ਦੁਬਾਰਾ ਆਉਣਾ ਹੈ। ਸੋ ਇਹ ਹਰ ਵਾਰੀ ਸੰਤਾਂ ਦੇ ਵਿੱਚ ਵੀ ਆਵੇਗਾ, ਆਨੰਦ ਸਾਹਿਬ ਦੇ ਵਿੱਚ ਵੀ ਇਹਦੀ ਵਰਤੋਂ ਕੀਤੀ ਗਈ ਹੈ। ਤਿਤ ਅਗਮ ਪੁਰੇ ਕਹੋ ਕਿਤ ਬਿਧ ਜਾਈਐ ਰਾਮ। ਸੋ ਮਹਾਰਾਜ ਫਰਮਾਉਂਦੇ ਨੇ ਕਿ ਜਗਿਆਸੂ ਬੇਨਤੀ ਕਰਦਾ ਹੈ ਕਿ ਉਸ ਰਾਮ ਰੂਪੀ ਅਗਮਪੁਰੇ ਵਿੱਚ, ਇਸ ਰਾਮ ਰੂਪੀ ਅਗਮਪੁਰੇ ਵਿੱਚ ਦੱਸੋ ਕਿਵੇਂ ਪਹੁੰਚੀਏ। ਜਿਵੇਂ ਪ੍ਰਤੱਖ ਰਾਜ ਦਰਬਾਰਾਂ ਦੇ ਅਗਮਪੁਰੇ ਹੁੰਦੇ ਨੇ, ਉੱਥੇ ਥੋੜੇ ਕੀਤੇ ਕੋਈ ਜਾ ਨਹੀਂ ਸਕਦਾ, ਇਸੇ ਤਰ੍ਹਾਂ ਸੋ ਉਸ ਰਾਮ ਰੂਪੀ ਅਗਮਪੁਰੇ ਵਿੱਚ ਦੱਸੋ ਕਿਵੇਂ ਜਾਣਾ ਕਰੀਏ। ਤੇ ਅਗਮਪੁਰੇ, ਸੋ ਇਸ ਇੱਕ ਪਦ ਨੂੰ ਪ੍ਰਸ਼ਨ ਵਿੱਚ ਰੱਖਣਾ ਅਤੇ ਇੱਕ ਪਦ ਨੂੰ ਉੱਤਰ ਵਿੱਚ ਲਾਉਣਾ, ਦੱਸੋ ਉਸ ਰਾਮ ਰੂਪੀ ਅਗਮਪੁਰੇ ਵਿੱਚ ਕਿਵੇਂ ਪੁੱਜ ਜਾਈਏ। ਉੱਤਰ ਦਿੰਦਿਆਂ ਫਰਮਾਉਂਦੇ ਹਨ, ਸੱਚ ਸੰਜਮ ਸਾਰ ਗੁਣਾ ਗੁਰ ਸ਼ਬਦ ਕਮਾਈਐ ਰਾਮ। ਮਹਾਰਾਜ ਕਹਿੰਦੇ ਪਹਿਲਾਂ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਲੇ ਗੁਰ ਉਪਦੇਸ਼ ਨੂੰ ਤਾਂ ਲਓ, ਪਰਮੇਸ਼ਰ ਦੀ ਪ੍ਰਾਪਤੀ ਦਾ ਇਹ ਸ਼ੌਂਕ ਉੱਠਿਆ ਹੀ ਹੈ, ਪਹਿਲਾਂ ਕਥਾ ਸੁਣੋ, ਸ਼ਬਦ ਦੇ ਵਿਚਾਰ ਸੁਣੋ, ਉਪਦੇਸ਼ ਨੂੰ ਕਮਾਈਏ ਸੁਣ ਕੇ ਅਤੇ ਸੱਚ ਸੰਜਮੋ, ਸੱਚਾ ਜਿਹੜਾ ਹੁੰਦਾ ਨਿਸ਼ਕਪਟ ਇੰਦਰੀਆਂ ਦਾ ਦਮਨ ਕਰਕੇ ਵਾਹਿਗੁਰੂ ਦੇ ਗੁਣਾਂ ਦੀ ਸਾਰ ਸੰਭਾਲ ਕਰੀਏ ਤਾਂ ਫਿਰ ਉਸ ਆਗਮਪੁਰੇ ਵਿੱਚ ਜਾਣਾ ਹੁੰਦਾ। ਸੱਚ ਸ਼ਬਦ ਕਮਾਈਐ ਨਿਜ ਕਰ ਜਾਈਐ ਪਾਈਐ ਗੁਣੇ ਨਿਧਾਨਾ। ਸੱਚੇ ਗੁਰਾਂ ਦੇ ਉਪਦੇਸ਼ ਨੂੰ ਕਮਾਈਏ ਅਤੇ ਸਰੂਪ ਰੂਪੀ ਨਿਜ ਘਰ ਆਪਣੇ ਘਰ ਸਰੂਪ ਵਿੱਚ ਜਾਈਏ ਤਾਂ ਸ਼ੁਭ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਪ੍ਰਾਪਤ ਹੁੰਦਾ। ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪਰਧਾਨਾ। ਉਹ ਪਰਮਾਤਮਾ ਵਿੱਚ ਮੂਲ ਹੁੰਦੀ, ਇੱਥੇ ਅਵਿਦਿਆ ਦਾ ਮਤਲਬ ਹੈ, ਅਵਿਦਿਆ ਨਹੀਂ, ਮੂਲ ਦੇ ਲੱਲੇ ਨੂੰ ਔਂਕੜ ਵੀ ਹੈ। ਮੂਲ ਦੇ ਕਈ ਅਰਥ ਹੁੰਦੇ, ਲੱਲੇ ਸਿਹਾਰੀ ਨਾਲ ਵੱਖਰਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਤਿੰਨ ਗੁਣ ਵੀ ਨਹੀਂ, ਸ਼ਾਖਾ ਜਿਹੜੀਆਂ ਹੁੰਦੀਆਂ ਨੇ ਰਜੋ ਤਮੋ ਸਤੋ, ਡਾਲੀਆਂ ਕਿਹੜੀਆਂ ਜਿਹੜੀਆਂ ਵਾਸ਼ਨਾ ਪੱਤੇ ਸੰਕਲਪ ਵਿਕਲਪ ਦੇ ਉਸ ਵਿੱਚ ਨਹੀਂ ਹਨ। ਤੇ ਮੂਲ ਹੁੰਦਾ ਉਸ ਆਸਰਾ ਰੂਪ ਪਰਮਾਤਮਾ ਵਿੱਚ ਤਿੰਨ ਚੀਜ਼ਾਂ ਹੋਰ ਨਹੀਂ। ਸੋ ਸੁੱਤ ਵਿੱਤ ਲੋਕ ਈਖਣਾ ਤੀਨੀ। ਸੋ ਤਿੰਨ ਵਾਸ਼ਨਾ ਰੂਪ ਜਿਹੜੀਆਂ ਟਾਹਣੀਆਂ ਰੂਪ ਇਹ ਹੈਗੀਆਂ, ਸੂਖਮ ਭੂਤ ਰੂਪ ਡਾਲੀ ਨਹੀਂ, ਅਸਥੂਲ ਭੂਤ ਰੂਪੀ ਪੱਤੇ ਨਹੀਂ। ਸੋ ਜਿਵੇਂ ਟਾਹਣੀਆਂ ਪਹਿਲੇ ਹੁੰਦੀਆਂ ਅਤੇ ਪੱਤੇ ਪਿੱਛੇ ਆਉਂਦੇ ਨੇ, ਉਵੇਂ ਹੀ ਸੂਖਮ ਭੂਤ ਪਹਿਲੇ ਹੁੰਦੇ ਨੇ। ਸੋ ਸੂਖਮ ਭੂਤ ਹੁੰਦੇ ਨੇ ਸ਼ਬਦ ਸਪਰਸ਼ ਰਸ ਰੂਪ ਗੰਧ, ਪਹਿਲਾਂ ਇਹ ਬਣਾਏ ਸੀ ਪਰਮੇਸ਼ਰ ਨੇ, ਮਾਇਆ ਨੇ ਰਚਿਤ ਕੀਤੇ, ਫਿਰ ਉਸ ਬਾਅਦ ਪੰਜੇ ਸਥੂਲ ਤੱਤ ਬਣੇ, ਆਕਾਸ਼ ਹਵਾ ਅਗਨੀ ਪਾਣੀ ਧਰਤੀ। ਅਤੇ ਸਥੂਲ ਭੂਤ ਜਿਹੜੇ ਹੁੰਦੇ ਪਿੱਛੋਂ ਦੇ, ਭੂਤ ਦਾ ਅਰਥ ਤੱਤ ਹੁੰਦਾ। ਸੋ ਇਸੇ ਵਾਸਤੇ ਸੂਖਮ ਭੂਤ ਡਾਲੀਆਂ ਹਨ ਅਤੇ ਅਸਥੂਲ ਭੂਤ ਪੱਤੇ ਕਹੇ ਨੇ, ਕਿਉਂਕਿ ਪੱਤੇ ਬਾਅਦ ਵਿੱਚ ਆਉਂਦੇ ਨੇ, ਸੰਕੇਤੀ ਅਰਥ ਬਣ ਜਾਂਦਾ। ਦੂਸਰਾ ਭਾਵ ਇਸ ਤਰ੍ਹਾਂ ਵੀ ਕਰਦੇ ਨੇ ਕਿ ਡਾਲੀ ਹੈ ਅਸਥੂਲ ਭੂਤ ਵੀ ਨਹੀਂ ਅਤੇ ਪੱਤੇ ਸੂਖਮ ਭੂਤ ਵੀ ਨਹੀਂ, ਅਤੇ ਸਾਰਿਆਂ ਦੇ ਸਿਰ ਉੱਤੇ ਹੀ ਉਹ ਪ੍ਰਧਾਨਾਂ ਤੋਂ ਭਾਵ ਮੁਖੀ ਹੈ ਪਰਮਾਤਮਾ। ਜਪ ਤਪ ਕਰ ਕਰ ਸੰਜਮ ਥਾਕੇ ਹੱਠ ਨਿਗ੍ਰਹਿ ਨਹੀਂ ਪਾਈਐ ਨਿਗ੍ਰਹਿ। ਸੋ ਇਸ ਪ੍ਰਕਾਰ ਜਪ ਕਰਕੇ, ਤਪ ਕਰਕੇ, ਸੰਜਮ ਕਰਕੇ ਜਗਿਆਸੂ ਰੂਪ ਇਸਤਰੀ ਜਾਂ ਸ੍ਰਿਸ਼ਟੀ ਸਾਰੀ ਥੱਕ ਗਈ ਹੈ। ਨੇ ਤੋਂ ਭਾਵ ਹੁੰਦਾ ਵਿਸ਼ੇਸ਼ ਹੱਠ, ਗ੍ਰਹਿਣ ਧਾਰਨ ਕਰਨ ਨਾਲ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰ ਬੂਝ ਬੁਝਾਈ ਹੈ। ਮਹਾਰਾਜ ਕਥਨ ਕਰਦੇ ਨੇ ਸਤਿਗੁਰਾਂ ਨੇ ਇਹ ਬੂਝ ਸਿੱਖਿਆ ਸਮਝਾਈ ਹੈ ਕਿ ਜਗ ਜੀਵਨ ਪਰਮਾਤਮਾ ਸ਼ਾਂਤੀ ਆਦਿਕ ਗੁਣਾਂ ਦੇ ਧਾਰਨ ਨਾਲ ਗਿਆਨ ਕਰਕੇ ਮਿਲਦਾ। ਸਹਿਜ ਦਾ ਅਰਥ ਇਸ ਤਰ੍ਹਾਂ ਲਾਉਣਾ ਕਿ ਸ਼ਾਂਤੀ ਅਤੇ ਗਿਆਨ। ਗੁਰੂ ਸਾਹਿਬ ਜੀ ਕਿਹੋ ਜਿਹੇ ਹਨ ਤਾਂ ਉੱਤਰ ਦਿੰਦੇ ਹਨ 437 ਅੰਗ ਦੇ, ਕਿ ਅਕਾਲ ਪੁਰਖ ਸਤਿਗੁਰੂ ਜੀ ਮੇਰੇ ਕੈਸੇ ਗੁਰੂ ਹਨ। ਗੁਰੂ ਨਾਨਕ ਦੇਵ ਦਾ ਜੇ ਸ਼ਬਦ ਹੋਵੇ ਤਾਂ ਉਹਨਾਂ ਦੇ ਗੁਰੂ ਨਿਰੰਕਾਰ ਜੀ ਨੇ, ਜੇ ਦੂਸਰੇ ਸਾਹਿਬ ਉਚਾਰਦੇ ਨੇ ਤਾਂ ਉਹਨਾਂ ਦੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਨੌ ਸਰੂਪਾਂ ਦੇ। ਸੋ ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ ਕਿ ਮੇਰੇ ਅਕਾਲ ਪੁਰਖ ਜੀ ਕੈਸੇ ਹਨ। ਗੁਰਸਾਗਰ ਰਤਨਾਗਰ ਤਿਤ ਰਤਨ ਕਣੇਰੇ ਰਾਮ, ਸਮੁੰਦਰ ਵਾਂਗ ਹਨ ਜਿਨ੍ਹਾਂ ਵਿੱਚ ਆਗਰ ਹੁੰਦਾ ਸ੍ਰੇਸ਼ਟ ਰਤਨ ਨੇ, ਜੋ ਰਤਨਾਂ ਦੀ ਆਗਰ ਖਾਨ ਹਨ। ਰਤਨ ਥੋੜ੍ਹੇ ਹੋਣਗੇ, ਸੋ ਉੱਤਰ ਦਿੰਦੇ ਹੋਣਗੇ ਇਸ ਪ੍ਰਕਾਰ ਮਹਾਰਾਜ ਕਿ ਨਹੀਂ ਥੋੜ੍ਹੇ ਨਹੀਂ, ਉਸ ਗੁਰੂ ਰੂਪ ਸਮੁੰਦਰ ਵਿੱਚ ਰਾਮ ਦੀ ਪ੍ਰਾਪਤੀ ਕਰਨ ਵਾਲੇ ਬਹੁਤ ਰਤਨ ਨੇ। ਪਾਵਨ ਸ਼ਬਦ ਆਪ ਜੀ ਦਾ ਹੀ ਹੈ, ਗੁਰੂ ਸਾਹਿਬ ਜੀ ਦਾ, ਗੁਰਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰਸਾਗਰ ਤਾਂ ਭਰਿਆ ਪਿਆ। ਮਹਾਰਾਜ ਕਹਿੰਦੇ ਸਮੁੰਦਰ ਵਿੱਚੋਂ ਸਿਰਫ 14 ਹੀ ਰਤਨ ਕੱਢੇ ਰਿੜਕ ਰਿੜਕ ਕੇ, ਪਰ ਗੁਰੂ ਸਾਹਿਬ ਅਕਾਲ ਪੁਰਖ ਸਮੁੰਦਰ ਵਿੱਚ ਤਾਂ ਬੇਅੰਤ ਰਤਨ ਭਰੇ ਪਏ ਨੇ। ਕਰ ਮੱਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ। ਸੋ ਸਹਿਤ ਪਤ ਦੇ ਜੋ ਗੁਰੂ ਰੂਪੀ ਸਰੇ ਤੋਂ ਭਾਵ ਸਰੋਵਰ ਹੈ, ਸੋ ਇਸ ਪ੍ਰਕਾਰ ਉਸ ਵਿੱਚ ਕਹਿੰਦੇ ਇਸ਼ਨਾਨ ਕਰ। ਗੁਰੂ ਰੂਪ ਸਰੋਵਰ ਚ ਇਸ਼ਨਾਨ ਕਿਵੇਂ ਕਰੀਏ? ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਰੂਪੀ ਸਰੋਵਰ ਚ ਨਹਾਉਣਾ ਕੀ ਹੈ? ਜਿਹੜਾ ਗੁਰੂ ਸਾਹਿਬ ਦੀ ਹਜ਼ੂਰੀ ਚ ਸੰਗਤ ਚ ਬਹਿਣਾ, ਕਥਾ ਸੁਣਨੀ ਹੈ, ਫਿਰ ਕੀਰਤਨ ਸੁਣਨਾ, ਇਹੀ ਇਸ਼ਨਾਨ ਆਪਣਾ ਅੰਦਰਲਾ। ਸਰੀਰ ਦੇ ਇਸ਼ਨਾਨ ਲਈ ਹਰਿਮੰਦਰ ਸਾਹਿਬ ਦੇ ਬਾਹਰ ਜਲ ਹੈ, ਉੱਥੇ ਇਸ਼ਨਾਨ ਕਰੋ। ਅੰਦਰ ਇਸ਼ਨਾਨ ਕਰਨਾ ਜੇ, ਫਿਰ ਕੀਰਤਨ ਸੁਣੋ, ਗੁਰੂ ਕੀ ਕਥਾ ਸੁਣੋ, ਗੁਰਬਾਣੀ ਸੁਣੋ। ਸੋ ਇੱਕ ਸਰੋਵਰ ਅਜਿਹੇ ਹੁੰਦੇ ਜੋ ਬਿਪਤੇ ਹੁੰਦੇ ਨੇ। ਸੋ ਬਿਪਤੇ ਸਰੋਵਰ ਉਹ ਹੁੰਦੇ ਜਿਨ੍ਹਾਂ ਉੱਤੇ ਜੁੱਤੀਆਂ ਵਗੈਰਾ ਚੱਲੀਆਂ ਜਾਣ ਅਤੇ ਲੋਕ ਕਿਰਿਆ ਆਦਿਕ ਵੀ ਕਰੀ ਜਾਂਦੇ ਹੁੰਦੇ ਆ। ਆਮ ਤੌਰ ਤੇ ਇਹ ਕਈ ਹੋਰ ਮਤਾਂ ਦੇ ਸਰੋਵਰ ਇਹੋ ਜਿਹੇ ਵੀ ਹੁੰਦੇ ਹਨ। ਮਹਾਰਾਜ ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ ਦਾ ਸਰੋਵਰ ਅਜਿਹਾ ਜੋ ਸਹਿਤ ਪਤ ਦੇ ਹੈ, ਜਿਤਨੀ ਕੁ ਮਾਨਤਾ ਇਹ ਸਰੋਵਰ ਦੀ ਹੈ ਇੰਨੀ ਹੋਰ ਕਿਸੇ ਦੀ ਨਹੀਂ ਹੈ। ਸੋ ਸਪਤ ਨਾ ਸੰਤਾਂ ਦਾ, ਸੰਤ ਆਦਿ ਗੁਣਾਂ ਦਾ ਸਰੋਵਰ ਜੋ ਗੁਰੂ ਹੈ ਉਸ ਵਿੱਚ ਇਸ਼ਨਾਨ ਕਰ। ਸੋ ਕਾਮ ਆਦਿਕਾਂ ਦੀ ਤਰਫੋਂ ਸਪਤ ਹੁੰਦਾ ਸਹੁੰ ਖਾ ਕੇ ਤੂੰ ਗੁਰੂ ਰੂਪ ਸਰੋਵਰ ਵਿੱਚ ਇਸ਼ਨਾਨ ਕਰ। ਸਪਤ ਹੁੰਦਾ ਸ਼ੀਘਰ ਇਸ਼ਨਾਨ ਕਰ ਜਲਦੀ, ਜੇ ਇਸ਼ਨਾਨ ਨਾ ਕਰੇਗਾ ਤਾਂ ਤੈਨੂੰ ਸਹੁੰ, ਸਪਤ ਤੋਂ ਭਾਵ ਸਹੁੰ ਵੀ ਪਾ ਦਿੰਦੇ ਨੇ, ਜੇ ਤੂੰ ਇਸ਼ਨਾਨ ਕਰੇਗਾ ਤਾਂ ਸਾਪ ਪਤ ਹੋ ਜਾਏਗਾ ਸਹਿਤ ਪਤੀ ਦੇ, ਸਹਿਤ ਇੱਜ਼ਤ ਦੇ। ਸਪਤ ਹੁੰਦਾ ਸੱਤਾ ਇੰਦਰੀਆਂ ਦੇ ਕਾਬੂ ਕਰਨ ਰੂਪੀ ਸਰੋਵਰ ਵਿੱਚ ਇਸ਼ਨਾਨ ਕਰ। ਮਹਾਰਾਜ ਫਰਮਾਉਂਦੇ ਨੇ ਚਾਰ ਸਾਧਨ ਤੇ ਤਿੰਨ ਹੁੰਦੇ ਨੇ ਸਰਵਣ ਮੰਨਣ ਅਧਿਆਸਨ। ਇਹਨਾਂ ਸੰਤਾਂ ਦੇ ਧਾਰਨ ਕਰਨ ਰੂਪੀ ਜਾਂ ਇਹਨਾਂ ਸੱਤਾਂ ਦੇ ਧਾਰਨ ਕਰਨ ਰੂਪੀ ਸਰੋਵਰ ਚ ਇਸ਼ਨਾਨ ਕਰ। ਕਹਿੰਦੇ ਭਾਈ ਰਾਮ ਦੇ ਜਪਣ ਕਰਕੇ ਮਨ ਨਿਰਮਲ ਹੁੰਦਾ ਹੈ, ਪ੍ਰੈਕਟੀਕਲ ਕਰ, ਗੱਲਾਂ ਨਾਲ ਨਹੀਂ ਹੁੰਦਾ। ਨਿਰਮਲ ਜਲ ਨਹਾਏ ਜਾਂ ਪ੍ਰਭ ਭਾਏ, ਪੰਚ ਮਿਲੇ ਵਿਚਾਰੇ। ਜਾਂ ਵਾਹਿਗੁਰੂ ਨੇ ਜੀ ਭਾ ਜਾਵੇ ਤਾਂ ਨਾਮ ਰੂਪੀ ਨਿਰਮਲ ਜਲ ਵਿੱਚ ਇਸ਼ਨਾਨ ਹੁੰਦਾ, ਜਾਂ ਇਹ ਨਿਰਮਲ ਨਾਮ ਜਲ ਵਿੱਚ ਇਸ਼ਨਾਨ ਕਰੇ ਤਾਂ ਵਾਹਿਗੁਰੂ ਨੇ ਜੀ ਭਾ ਜਾਂਦਾ ਤੇ ਕਾਮ ਕ੍ਰੋਧ ਆਦਿਕ ਵਿਚਾਰ ਵਿੱਚ ਇਸ ਪ੍ਰਕਾਰ ਹੌਲੀ ਹੌਲੀ ਲੀਨ ਹੋ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ। ਪੰਚ ਮਿਲੇ ਵਿਚਾਰੇ, ਜੇ ਕਾਮ ਦੀ ਇੱਛਾ ਫੁਰੇ ਤਾਂ ਪਰਮੇਸ਼ੁਰ ਪ੍ਰਾਪਤੀ ਦੀ ਇੱਛਾ ਕਰਦੇ ਕਾਮ ਨੂੰ ਕਾਮਨਾ ਵਿੱਚ ਬਦਲ ਦਿੰਦੇ ਨੇ। ਕ੍ਰੋਧ ਹੋਵੇ ਤਾਂ ਭਜਨ ਸਿਮਰਨ ਵੱਲ ਕਰਦੇ ਨੇ, ਵੀਰ ਰਸ ਵਿੱਚ ਵੀ ਬਦਲ ਸਕਦੇ ਨੇ। ਮੋਹ ਸਤਿਗੁਰਾਂ ਦੇ ਚਰਨਾਂ ਵਿੱਚ ਕਰਦੇ ਨੇ, ਲੋਭ ਨਾਮ ਜਪਣ ਵਿੱਚ ਕਰਦੇ ਨੇ। ਹੰਕਾਰ ਨੂੰ ਸ਼ੁੱਧ ਪਾਸੇ ਲੈ ਕੇ ਸ਼ੁੱਧ ਹੰਕਾਰ ਹੋ ਜਾਂਦਾ। ਸੋ ਪੰਜ ਗਿਆਨ ਇੰਦਰੀਏ ਵਿਚਾਰ ਵਿਖੇ ਮਿਲਦੇ ਨੇ, ਵਿਚਾਰ ਆਦਿਕ ਜਿਹੜੇ ਨੇ ਪੰਜ ਸ਼ੁਭ ਗੁਣ ਮਿਲਦੇ ਨੇ ਜੀਵ ਨੂੰ। ਕਾਮ ਕ੍ਰੋਧ ਕਪਟ ਵਿਖਿਆ ਤਜ ਸੱਚ ਨਾਮ ਉਰਤਾਰੇ। ਮਹਾਰਾਜ ਫਰਮਾਉਂਦੇ ਨੇ ਜੀਵ ਤੂੰ ਕਾਮ ਕ੍ਰੋਧ ਕਪਟ ਅਤੇ ਵਿਸ਼ਿਆਂ ਨੂੰ ਛੱਡ ਕੇ, ਛੱਡ ਦੇ ਇਹਨਾਂ ਨੂੰ ਅਤੇ ਹਿਰਦੇ ਚ ਸੱਚ ਨਾਮ ਨੂੰ ਧਾਰਨਾ ਕਰ। ਜਿੰਨਾ ਤੈਨੂੰ ਪ੍ਰਤੀਤ ਹੁੰਦਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਰਸ ਹੈ, ਇਹ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਬਹੁਤ ਘਟੀਆ ਅਤੇ ਫਿੱਕਾ ਜਿਹਾ ਰਸ ਹੈ। ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ। ਉਹ ਮਹਾਰਸ ਬਹੁਤ ਵੱਡਾ ਹੈ, ਜੇ ਉਹ ਕਿਤੇ ਆ ਜੇ ਤਾਂ ਐਂ ਲੱਗਦੇ ਵੀ ਗੰਦਗੀ 'ਚ ਬੈਠੇ ਸੀ ਹੁਣ ਤੱਕ, ਫਿਰ ਬੰਦੇ ਨੂੰ ਗਿਆਨ ਹੁੰਦਾ। ਹਉਮੈ ਲੋਭ ਲਹਿਰ ਲੱਭ ਥਾਕੇ ਪਾਏ ਦੀਨ ਦਿਆਲਾ। ਜਿਸ ਵੇਲੇ ਹੰਗਤਾ ਮਮਤਾ ਲੋਭ ਤ੍ਰਿਸ਼ਨਾ ਦੀ ਲਹਿਰ ਲੱਭ ਹੁੰਦਾ ਪਦਾਰਥਾਂ ਦੇ ਇਕੱਠੇ ਕਰਨ ਦਾ ਜਾਂ ਖਾਣ ਦਾ, ਫਿਰ ਥੱਕ ਗਿਆ ਉਹ ਤਾਂ ਦੀਨ ਦਿਆਲ ਪਰਮਾਤਮਾ ਨੂੰ ਪਾਉਣਾ ਕੀਤਾ। ਨਾਨਕ ਗੁਰਸਮਾਨ ਤੀਰਥ ਨਹੀਂ ਕੋਈ, ਨਾਨਕ ਗੁਰਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਾਂ ਨੂੰ ਵੀ ਫਰਮਾਉਂਦੇ ਵੀ ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਤੀਰਥ ਨਹੀਂ ਹੈ, ਸਤਿਗੁਰਾਂ ਦੇ ਸਮਾਨ ਬਰਾਬਰ ਹੋਰ ਕੋਈ ਤੀਰਥ ਨਹੀਂ ਹੈ। ਜਿੱਥੇ ਜਿੱਥੇ ਵੀ ਗੁਰੂ ਸਾਹਿਬ ਨੇ ਚਰਨ ਪਾਏ ਨੇ ਉਹਨਾਂ ਥਾਵਾਂ ਵਰਗਾ ਕੋਈ ਤੀਰਥ ਨਹੀਂ, ਉੱਥੇ ਹੁਣ ਪ੍ਰਕਾਸ਼ ਹੀ ਨੇ ਹਰ ਥਾਂ ਤੇ। ਮਹਾਰਾਜ ਗੁਰੂ ਸਾਹਿਬ ਜੀ ਸੱਚੇ ਗੋਪਾਲ ਦਾ ਰੂਪ ਹਨ। ਸੋ ਇਹ ਇੱਕ ਅੰਤਰੀਬ ਗੱਲ ਹੁੰਦੀ ਹੈ ਕਿ ਜਿੱਥੇ ਗੁਰੂ ਸਾਹਿਬ ਜੀ ਚਰਨ ਇੱਕ ਵਾਰ ਪਾ ਦਿੰਦੇ ਨੇ, ਦਸਾਂ ਸਰੂਪਾਂ ਜਿੱਥੇ ਚਰਨ ਪਾਏ ਨੇ ਉਹ ਜਿੱਥੇ ਵੀ ਬੈਠੇ ਨੇ ਉੱਥੇ ਹੁਣ ਵੀ ਧਰਤੀ ਦੇ ਅੰਦਰ ਪ੍ਰਕਾਸ਼ ਹੈ, ਉਹ ਜਜ ਵੀ ਹੋ ਜਾਂਦਾ ਉੱਥੇ। ਸੋ ਇਹ ਅਭਿਆਸੀਆਂ ਨੂੰ ਜ਼ਿਆਦਾ ਇਹਨਾਂ ਗੱਲਾਂ ਦਾ ਗਿਆਨ ਹੁੰਦਾ ਕਿ ਉੱਥੇ ਚਰਨ ਪਾਏ ਸੀ ਉਹ ਥਾਂ ਪਵਿੱਤਰ ਹੋ ਗਈ, ਪਵਿੱਤਰ ਇਸੇ ਕਰਕੇ ਹੀ ਹੁੰਦੀ ਆ ਉਹ। ਹਉ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸੁਭਾਇਆ ਰਾਮ। ਮੈਂ ਬਨ ਬਨੋ ਹੁੰਦਾ ਜੰਗਲ, ਜੰਗਲ ਚ ਦੇਖ ਰਹੀ ਹਾਂ, ਤੀਰਥ ਤੀਰਥ ਪਰ ਦੇਖ ਰਹੀ ਹਾਂ। ਸੁਭਾਇਆ ਹੁੰਦਾ ਸਾਰਿਆਂ, ਤ੍ਰਿਣ ਹੁੰਦਾ ਕੱਖਾਂ ਚ ਵੀ ਉਹਨੂੰ ਦੇਖ ਰਹੀ ਹਾਂ, ਸਾਰਿਆਂ ਚ ਹੀ ਆ, ਕੱਖਾਂ ਚ ਵੀ ਕਿਹੜਾ ਨਹੀਂ ਹੈ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਿਤ ਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਣ ਗਣਿਜੈ। ਤੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਹ ਸਰਬਨਾਮ ਕਥਾ ਕਵਨ ਕਰਮ ਨਾਮ ਵਰਣ ਸੁਮਤ। ਤੇ ਭਵਨੋ ਤੁਝੈ ਕੀਆ ਸਭ ਜਗਤ ਸੁਭਾਇਆ ਰਾਮ। ਇਹ ਤਿੰਨੋ ਜਿਹੜੇ ਭਵਨ ਨੇ ਲੋਕ ਭਾਵ ਕਹਿਣ ਦਾ, ਤਿੰਨੇ ਲੋਕਾਂ ਰੂਪੀ ਜੋ ਸੁਭਾਇਆ ਸਾਰਾ ਜਗਤ ਹੈ, ਇਹ ਵਾਹਿਗੁਰੂ ਇਹ ਸਾਰਾ ਤੁਸੀਂ ਪੈਦਾ ਕੀਤਾ। ਬੰਦੇ ਦੀ ਇੱਡੀ ਵੱਡੀ ਕਿੱਥੇ ਮਜਾਲ ਆ ਵੀ ਉਹ ਇੱਕ ਤਾਰਾ ਵੀ ਰਚ ਸਕੇ। ਧਰਤੀ ਦਾ ਤਾਂ ਇਹਨਾਂ ਲੋਕਾਂ ਨੇ ਅੰਤ ਨਹੀਂ ਪਾਇਆ, ਜਿਹੜੀ ਆਮ ਤਾਰਿਆਂ ਤੋਂ ਅਰਬਾਂ ਖਰਬਾਂ ਗੁਣੇ ਛੋਟੀ ਆ। ਆਮ ਤਾਰਿਆਂ ਦੇ ਬਰਾਬਰ ਤਾਂ ਇੱਕ ਗੇਂਦ ਵਰਗੀ ਆ। ਤੇ ਆਮ ਤਾਰੇ ਧਰਤੀ ਜਿੱਦਾਂ ਮੰਨ ਲਓ, ਧਰਤੀ ਦੇ ਉੱਤੇ ਇੱਕ ਨਿੱਕੀ ਜਿਹੀ ਬੱਚਿਆਂ ਵਾਲੀ ਗੇਂਦ ਰੱਖ ਦਈਏ, ਬਸ ਇੰਨੀ ਕੁ ਧਰਤੀ ਆ ਬ੍ਰਹਿਮੰਡ ਚ। ਤੇ ਇੰਨੀ ਧਰਤੀ ਦਾ ਹੀ ਮਨੁੱਖ ਤੋਂ ਅੰਤ ਨਹੀਂ ਪਾਇਆ ਗਿਆ, ਜਿਹੜੇ ਵੱਡੇ ਵੱਡੇ ਤਾਰੇ ਨੇ ਬ੍ਰਹਿਮੰਡ ਦੇ ਵਿੱਚ, ਉਹਨਾਂ ਦਾ ਅੰਤ ਕਿਵੇਂ ਪਾ ਸਕਦਾ। ਤੇਰਾ ਸਭ ਕੀ ਆ ਤੂੰ ਥਿਰ ਥੀਆ, ਤੁਧ ਸਮਾਨ ਕੋ ਨਾਹੀ। ਮਹਾਰਾਜ ਜੀ, ਸਾਰਾ ਕੁਝ ਤੁਹਾਡੇ ਕੀਤਾ, ਤੂੰ ਇਸਤਤ ਹੋ ਰਿਹਾ, ਟਿਕਾਓ ਸਹਿਤ ਹੋ ਰਿਹਾ, ਆਪ ਵਰਗਾ ਹੋਰ ਕੋਈ ਨਹੀਂ ਹੈ। ਇਹ ਸੰਤਾਂ ਦੀ ਚਾਲ ਜੇ ਨਾ ਆਵੇ ਤਾਂ ਫਿਰ ਵਿਸ਼ਰਾਮ ਬਣਦਾ ਨਹੀਂ ਹੈ। ਇਹਨਾਂ ਦੀ ਸੰਥਿਆ ਵੀ ਕਰਨੀ ਪੈਂਦੀ, ਪਰ ਕਥਾ ਵਿੱਚ ਸੁਭਾਵਿਕ ਹੀ ਸੰਥਿਆ ਹੋ ਹੀ ਜਾਣੀ ਹੈ। ਜੇ ਕੋਈ ਇਹਦਾ ਵਿਸ਼ਰਾਮ ਲੱਭੇ ਵੀ ਤੇਰਾ ਸਭ ਕੀਆ ਤੂੰ ਥਿਰ ਥੀਆ ਤੁਧ ਸਮਾਨ ਕੋ ਨਾ ਹੀ, ਵਿਸ਼ਰਾਮ ਬਣਦਾ ਨਹੀਂ। ਦੋ ਲੱਗਣੇ ਨੇ, ਤੇਰਾ ਸਭ ਕੀਆ ਤੂੰ ਥਿਰ ਥੀਆ ਤੁਧ ਸਮਾਨ ਕੋ ਨਾ ਹੀ। ਤੂੰ ਦਾਤਾ ਸਭ ਜਾਚਕ ਤੇਰੇ, ਤੁਧ ਬਿਨ ਕੇਸੋ ਸਾ ਲਾਹੀ। ਮਹਾਰਾਜ ਕਹਿੰਦੇ ਇੱਕ ਤੂੰ ਹੀ ਦਾਤਾ ਹੈ, ਹੋਰ ਸਾਰੇ ਮੰਗਤੇ ਨੇ, ਆਪ ਤੋਂ ਬਿਨਾਂ ਹੋਰ ਕਿਹਦੀ ਸ਼ਲਾਘਾ ਕਰੀਏ, ਮੰਗਤਿਆਂ ਦੀ ਕਰੀਏ? ਅਸੀਂ ਤਾਂ ਤੁਹਾਡੀ ਕਰਾਂਗੇ ਕਿਉਂਕਿ ਤੁਸੀਂ ਦਾਤੇ ਹੋ। ਆਣ ਮੰਗਿਆ ਦਾਨ ਦੀਜੈ ਦਾਤੇ, ਤੇਰੀ ਭਗਤ ਭਰੇ ਭੰਡਾਰਾ। ਇਹ ਦਾਤੇ, ਇਹ ਪਰਮੇਸ਼ਰ, ਆਪ ਆਣ ਮੰਗੇ ਹੀ ਦਾਨ ਦੇ ਦਿੰਦੇ ਹੋ। ਜਿਹਨੂੰ ਦਾਨ ਦਿੰਦੇ ਹੋ ਉਹਨੂੰ ਅਣਮੰਗ ਕਰ ਦਿੰਦੇ ਹੋ। ਜੇ ਦਾਨ ਮੰਗਿਆ ਕੋਈ ਨਾ ਦੇਵੇ ਤਾਂ ਇਸ ਪ੍ਰਕਾਰ ਧਾਮ ਹੁੰਦਾ, ਘਰ ਬਾਮ ਹੁੰਦਾ, ਇਸਤਰੀ ਸਰੂਪ ਹੁੰਦਾ, ਸਰੀਰਕ ਸੁੰਦਰਤਾ ਕੋਈ ਨਹੀਂ ਦਿੰਦਾ। ਹੁਣ ਕਿਸੇ ਨੂੰ ਕਹੀਏ ਕਿ ਬਾਈ ਮੈਨੂੰ ਆਹ ਚੀਜ਼ ਦੇ ਦੇ, ਸੰਸਾਰੀ ਕੋਈ ਕੱਪੜਾ ਲੀੜਾ ਹਰ ਚੀਜ਼ ਦੇ ਸਕਦਾ, ਪਰ ਜੇ ਕਿਸੇ ਨੂੰ ਕੋਈ ਮੈਨੂੰ ਘਰ ਦੇ ਦੇ ਉਹ ਨਹੀਂ ਦੇ ਸਕਦਾ। ਇਸੇ ਪ੍ਰਕਾਰ ਸਰੀਰਕ ਸੁੰਦਰਤਾ ਕੋਈ ਦੇ ਨਹੀਂ ਸਕਦਾ, ਉਹ ਤਾਂ ਤੁਸੀਂ ਹੀ ਦਿੰਦੇ ਹੋ ਨਾ। ਅਣਮੰਗਿਆ ਦਾਨ ਦੁੱਖ ਹੈ, ਕਿਉਂਕਿ ਦੁੱਖ ਨੂੰ ਕੋਈ ਨਹੀਂ ਮੰਗਦਾ, ਆਪ ਉਹ ਵੀ ਦਿੰਦੇ ਹੋ। ਆਪਦੀ ਭਗਤੀ ਦੇ ਭੰਡਾਰੇ ਭਰੇ ਪਏ ਨੇ, ਇਸ ਕਰਕੇ ਅਸੀਂ ਆਪ ਜੀ ਪਾਸੋਂ ਮੰਗਦੇ ਹਾਂ ਕਿ ਸਾਨੂੰ ਬਖਸ਼ਿਸ਼ ਕਰ ਦਿਓ ਜੀ। ਸੋ ਜਿਵੇਂ ਮਹਾਰਾਜ ਕੋਲ ਬੇਨਤੀ ਕੀਤੀ ਕਿਸੇ ਨੇ ਵੀ ਆਹ ਬਖਸ਼ਿਸ਼ ਕਰੋ, ਮੈਨੂੰ ਆਹ ਦੇ ਦਿਓ, ਮਹਾਰਾਜ ਨੇ ਅੱਗੇ ਜਵਾਬ ਦਿੱਤਾ, ਮੰਗਦੇ ਹੋ ਤਾਂ ਵੀ ਦਿੰਦਾ ਹਾਂ, ਨਹੀਂ ਮੰਗਦੇ ਹੋ ਤਾਂ ਵੀ ਦਿੰਦਾ, ਮੈਂ ਤਾਂ ਦੇਣਾ ਹੀ ਹੈ ਕਿਉਂਕਿ ਮੇਰੀ ਤਾਂ ਸ੍ਰਿਸ਼ਟੀ ਹੈ। ਮਾਂ ਬਾਪ ਕੋਲ ਬੱਚਾ ਮੰਗੇ ਉਹਨੂੰ ਵੀ ਦੇ ਦਿੰਦੇ ਆ, ਜਿਹੜਾ ਨਾ ਮੰਗੇ ਉਹਦਾ ਵੀ ਖਿਆਲ ਰੱਖਦੇ ਹੋ, ਵੀ ਇਹ ਤਾਂ ਮੰਗਦਾ ਨਹੀਂ। ਮਹਾਰਾਜ ਕਹਿੰਦੇ ਜੇ ਤੁਸੀਂ ਮੰਗਣਾ ਨਾ, ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ, ਨਾਮਦਾਨ ਮੰਗਿਆ ਕਰੋ। ਰਾਮ ਨਾਮ ਬਿਨ ਮੁਕਤ ਨਾ ਹੋਈ, ਨਾਨਕ ਕਹਿ ਵਿਚਾਰਾ। ਮਹਾਰਾਜ ਕਥਨ ਕਰਦੇ ਕਿ ਸਾਡਾ ਤਾਂ ਇਹ ਵਿਚਾਰ ਹੈ ਕਿ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਇਹ ਮਾਇਆ ਤੋਂ ਮੁਕਤੀ ਨਹੀਂ ਹੋਣੀ। ਇਹ ਜਿੰਨੇ ਬੰਧਨ ਆਪਾਂ ਨੂੰ ਹੁਣ ਪਏ ਹੋਏ ਨੇ ਰੋਜ਼ ਦੇ, ਬੜੇ ਔਖਾ ਕਰਦੇ ਨੇ ਇਹ ਬੰਧਨ, ਪਰ ਫਿਰ ਵੀ ਬੰਦਾ ਆਪਣੀ ਜ਼ਿੰਦਗੀ ਲੰਘਾ ਰਿਹਾ।